ਦੱਸਣੀ ਹੈ। ਭਾਈ ਤਾਰੂ ਸਿੰਘ ਨੇ ਖੋਪੜੀ ਲਹਾ ਲਈ, 22 ਦਿਨ ਤੱਕ ਸਮਾਧੀ ਲਾ ਕੇ ਬੈਠੇ ਰਹੇ। ਕਹਿੰਦੇ ਭਾਈ ਸਾਹਿਬ ਸਰੀਰ ਨਹੀਂ ਛੱਡਦੇ, ਕਹਿੰਦੇ ਜਕਰੀਏ ਨੂੰ ਨਾਲ ਲੈ ਕੇ ਜਾਣਾ, ਜਕਰੀਏ ਨੂੰ ਨਾਲ ਲੈ ਕੇ ਕਹਿੰਦੇ ਨਰਕਾਂ ਚ ਸਿੱਟ ਕੇ ਫੇਰ ਮੈਂ ਅੱਗੇ ਜਾਵਾਂਗਾ। ਇਹ ਹੁੰਦੀ ਹੈ ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਸਾਜ ਕਰੇ ਤਨ ਖੇਹ। ਕਹਿੰਦੇ ਸਾਜ ਕੇ ਸਰੀਰ ਨੂੰ, ਗੁਰਮੁਖ ਪਿਆਰੇ ਸਰੀਰ ਵਿੱਚ ਆ ਕੇ ਫਿਰ ਸਰੀਰ ਨੂੰ ਜਿਉਂਦੇ ਜੀ ਮਿੱਟੀ ਸਮਝਣ ਲੱਗ ਜਾਣ, ਇਹ ਬੜੀ ਵੱਡੀ ਗੱਲ ਹੈ। ਹਰ ਹੀਰਿਆਂ ਦੀ ਖਾਣ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਜਾਂ ਗੁਰਮੁਖ ਪਿਆਰੇ ਆਪਣੇ ਸਰੀਰ ਨੂੰ ਹੁੰਦਿਆਂ ਸੁਣਦਿਆਂ ਨਾਸਵੰਤ ਸਮਝਣ ਦੀ ਦਾਤ ਮੰਗਦੇ ਨੇ ਵਾਹਿਗੁਰੂ ਤੋਂ ਕਿ ਆਤਮਾ ਸੱਤ ਹੈ ਤੇ ਸਰੀਰ ਨਾਸਵੰਤ ਹੈ, ਇਹ ਦਾਤ ਬਖਸ਼ੋ, ਮੈਨੂੰ ਜਿਉਂਦੇ ਜੀ ਜੀਵਨ ਮੁਕਤੀ ਦੇ ਦਿਓ। ਇਹ ਜੀਵਨ ਮੁਕਤੀ ਦੀ ਪੰਕਤੀ ਹੈ, ਜੀਵਨ ਮੁਕਤੀ ਆਨੰਦ ਸਾਹਿਬ ਦਿੰਦਾ। ਜਿਹੜਾ ਆਨੰਦ ਸਾਹਿਬ ਪੜ੍ਹਨ ਲੱਗ ਜੇ ਉਹ ਜਿਉਂਦਿਆਂ ਹੀ ਮੁਕਤ ਹੋ ਜਾਂਦਾ। ਭਗਤ ਨਾਮਦੇਵ ਜੀ ਪਰਮੇਸ਼ਰ ਨੂੰ ਕਹਿੰਦੇ ਮੂਹੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ, ਫਿਰ ਮੁਕਤੀ ਦਾ ਲੋਕਾਂ ਨੂੰ ਕੀ ਪਤਾ ਲੱਗੂ ਜੇ ਮਰੇ ਹੋਏ ਨੂੰ ਮਿਲੀ। ਜਿਉਂਦੇ ਮੁਕਤੀ ਦਿਓ, ਲੋਕਾਂ ਨੂੰ ਪਤਾ ਲੱਗੇ ਵੀ ਆਹ ਬੈਠਾ ਨਾਮਦੇਵ ਮੁਕਤ ਹੋਇਆ ਰੱਬ ਦਾ ਨਾਮ ਜਪ ਕੇ। ਕਿਉਂ ਨਾਮਦੇਵ ਵਰਗੇ ਹੋਰ ਗੁਰਮੁਖ ਪਿਆਰੇ ਵਾਹਿਗੁਰੂ ਤੋਂ ਜਿਉਂਦਿਆਂ ਮੁਕਤੀ ਮੰਗਦੇ ਨੇ, ਸੱਚੇ ਪਾਤਸ਼ਾਹ ਉਹਨੂੰ ਜਿਉਂਦੇ ਹੀ ਮੁਕਤ ਕਰ ਦਿੰਦੇ ਨੇ, ਵਧੇ ਮੁਕਤ ਕਰਤਾ। 48 ਸਿੰਘਾਂ ਨੇ ਜਦ ਅਰਥ ਸੁਣੇ ਗੁਰੂ ਗ੍ਰੰਥ ਸਾਹਿਬ ਦੇ 10ਵੇਂ ਪਾਤਸ਼ਾਹ ਤੋਂ, ਰਾਜਾ ਜੈ ਸਿੰਘ ਸਵਾਈ ਵਰਗੇ ਜੋਧਪੁਰ ਵਾਲਾ ਰਾਜਾ, ਇਹਨੇ ਵੀ ਅਰਥ ਸੁਣੇ ਸੀ। 48 ਸਿੰਘਾਂ ਦੇ ਨਾਮ ਜਿਹੜੇ ਆਉਂਦੇ ਨੇ ਨਾ, ਉਹਨਾਂ 'ਚ ਕਈ ਰਾਜਿਆਂ ਦੇ ਨਾਮ ਵੀ ਆਉਂਦੇ ਨੇ, ਕਈਆਂ ਦੇ ਨਾਮ ਆਉਂਦੇ ਜਿਨ੍ਹਾਂ ਨੇ ਵਧੇ ਮੁਕਤ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਸੱਚਖੰਡ ਦੀ ਦਾਤ ਪ੍ਰਾਪਤ ਕੀਤੀ ਹੈ। ਕਿਉਂ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਤੀਸਰੇ ਭਾਵ ਦੇ ਵਿੱਚ ਦੱਸ ਰਹੇ ਨੇ ਕਿ ਜਿਹੜਾ ਕੋਈ ਜਿਹੜੇ ਕੰਮ ਲਈ ਗਾਉਂਦਾ ਉਹਨੂੰ ਉਹੀ ਬਖਸ਼ਿਸ਼ ਹੋ ਜਾਂਦੀ ਹੈ। ਜੇ ਆਪਾਂ ਇਸ ਕੰਮ ਲਈ ਗਾਈਏ ਸਾਰੇ ਜਾਣੇ ਮਿਲ ਕੇ, ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਵਾਹੇ ਗੁਰੂ ਵਾਹੇ ਗੁਰੂ। ਵਾਹੇ ਗੁਰੂ ਵਾਹੇ ਗੁਰੂ। ਕਿਵੇਂ ਗਾਉਂਦਾ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ ਹੈ। ਹੁਣ ਤੀਜੇ ਅਰਥ ਵਿੱਚ ਆਪਾਂ ਚੱਲ ਰਹੇ ਸੀ ਕਿ ਦੇਖੋ ਬੰਦੇ ਕਈ ਤਰ੍ਹਾਂ ਦੇ ਹੁੰਦੇ ਨੇ। ਅਰਥ ਦਾ ਮਤਲਬ ਇਹ ਨਹੀਂ ਹੁੰਦਾ ਕਿ ਐਵੇਂ ਅਰਥ ਬਣ ਗਿਆ। ਅਰਥ ਦਾ ਮਤਲਬ ਇਹ ਹੁੰਦਾ ਦੁਕਾਨਦਾਰ ਕੋਲ ਜਿਹਾ ਜਿਹਾ ਗਾਹਕ ਆਉਂਦਾ, ਬੱਚਾ ਆਇਆ, ਬੱਚੇ ਨੇ ਆਪਣੇ ਭਾਵ ਵਿੱਚ ਚੀਜ਼ ਮੰਗਣੀ, ਪੈਸੇ ਉਹਨੇ ਉਹੀ ਦੇਣੇ ਆ, ਨੋਟ ਉਹੀ ਹੈ। ਇਸ ਪ੍ਰਕਾਰ ਕੋਈ ਜਵਾਨ ਆਇਆ, ਕੋਈ ਬੁੱਢਾ ਆਇਆ, ਸਤਿਗੁਰੂ ਦੀ ਹਜ਼ੂਰੀ ਵਿੱਚ ਵੀ ਇਸੇ ਤਰ੍ਹਾਂ ਹੀ ਜਗਿਆਸੂ ਆਉਂਦਾ। ਕੋਈ ਤਾਂ ਆਉਂਦਾ ਇੱਥੇ ਸੰਸਾਰੀ, ਇੱਕ ਬਿਲਕੁਲ ਪਿਓਰ ਸੰਸਾਰੀ ਲੋਕ ਨੇ, ਉਹ ਆ ਕੇ ਮੰਗਦੇ ਨੇ ਕਿ ਸੁੱਤ ਬਿੱਤ ਲੋਕ ਈਖਣਾ ਤੀਨੀ, ਪੁੱਤਰ ਦੀ ਦਾਤ, ਧਨ ਦੀ ਦਾਤ ਮਿਲੇ, ਵਡਿਆਈ ਮਿਲੇ। ਮਹਾਰਾਜ ਨਹੀਂ ਕਹਿੰਦੇ ਕਿ ਤੂੰ ਆਹ ਮੰਗ, ਉਹ ਕਹਿੰਦਾ ਮੈਂ ਆਹ ਚਾਹੀਦਾ। ਮਹਾਰਾਜ ਕਹਿੰਦਾ ਅੱਛਾ ਭਾਈ ਮਿਲ ਜਾਏਗਾ। ਸਤਿਗੁਰੂ ਨਹੀਂ ਕਹਿੰਦੇ ਕੁਛ। ਇੱਕ ਉਹ ਨੇ ਜਿਹੜੇ ਦੂਜੇ ਨੰਬਰ ਤੇ ਧਰਮ ਅਰਥ ਕਾਮ ਮੋਖ ਮੰਗਦੇ ਨੇ, ਇੱਕ ਉਹ ਨੇ ਜਿਹੜੇ ਕਹਿੰਦੇ ਨੇ ਮੈਂ ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ ਮੰਗਦਾ, ਇੱਕ ਜਗਿਆਸੂ ਉਹ ਨੇ ਜਿਹੜੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇਉਂ ਇਹ ਜਿਹੜਾ ਜਦੋਂ ਚੱਲਦਾ ਭਾਵ ਵੱਖੋ ਵੱਖਰਾ ਚੱਲਦਾ, ਹਰੇਕ ਦਾ ਆਪੋ ਆਪਣਾ ਢੰਗ ਤਰੀਕਾ ਹੈ। ਇਸੇ ਪ੍ਰਕਾਰ ਦੋ ਤਰ੍ਹਾਂ ਦੇ ਜਗਿਆਸੂ ਗੁਰੂ ਸਾਹਿਬ ਕੋਲ ਜਿਹੜੇ ਆਉਂਦੇ ਨੇ, ਇਹਨਾਂ ਵਿੱਚ ਵੀ ਅੱਗੇ ਦੋ ਫਿਰ ਵੱਖਰੇਵੇਂ ਹੋ ਜਾਂਦੇ ਨੇ। ਉਹ ਕੀ, ਉਹ ਇਹ ਹੈ ਕਿ ਬਈ ਇੱਕ ਸਕਾਮੀ ਬੰਦੇ ਨੇ ਤੇ ਇੱਕ ਨਿਸਕਾਮੀ ਬੰਦੇ ਨੇ। ਹੁਣ ਸਕਾਮੀ ਨੇ ਤਾਂ ਪਦਾਰਥ ਹੀ ਮੰਗਣੇ ਨੇ, ਹੁਣ ਖਾਣ ਪੀਣ ਨੂੰ ਮੰਗਣਾ, ਨੌਕਰੀ ਮੰਗਣੀ, ਹੋਰ ਕਈ ਚੀਜ਼ਾਂ ਮੰਗਣੀਆਂ। ਨਿਸ਼ਕਾਮੀ ਪੁਰਸ਼ ਜਿਹੜਾ ਹੈ ਉਹਨੇ ਇੱਕੋ ਹੀ ਦਾਤ ਮੰਗਣੀ ਹੈ। ਇਸ ਕਰਕੇ ਇੱਥੇ ਇਹ ਵੱਖੋ ਵੱਖਰੇ ਭਾਵ ਇਹਨਾਂ ਦੇ ਆ ਜਾਂਦੇ ਨੇ ਕਿ ਨਿਸ਼ਕਾਮੀ ਜਿਵੇਂ ਇੱਕ ਗੱਲ ਦੇ ਹੀ ਵੱਖਰੇ ਭਾਵ ਹੋ ਜਾਂਦੇ ਨੇ ਸਾਰੇ ਆਪੋ ਆਪਣੀ ਸਮਝ ਦੇ ਮੁਤਾਬਕ। ਤਿੱਤਰ ਖੇਤਾਂ ਦੇ ਵਿੱਚ ਜ਼ਿਆਦਾਤਰ ਤਿੱਤਰ ਰਹਿੰਦਾ, ਤਿੱਤਰ ਆਪਣੀ ਬੋਲੀ ਬੋਲਦਾ, ਤਿੱਤਰ ਦੀ ਆਵਾਜ਼ ਕਿਸੇ ਕਿਸੇ ਨੇ ਕਦੇ ਕਦੇ ਸੁਣੀ ਹੋਣੀ ਆ। ਉਹਦੀ ਬੋਲੀ ਕੁਝ ਐਸੇ ਢੰਗ ਦੀ ਹੁੰਦੀ ਹੈ, ਤੁਰੇ ਜਾਂਦੇ ਮਨੁੱਖ ਨੇ ਆਪੋ ਆਪਣੇ ਮੁਤਾਬਕ ਉਹਦੇ ਅੰਦਾਜ਼ੇ ਲਾਉਣੇ ਨੇ। ਤਿੰਨ ਬੰਦੇ ਤੁਰੇ ਜਾਂਦੇ ਨੇ, ਸੋ ਪਹਿਲਾ ਤੁਰਿਆ ਜਾਂਦਾ ਬੰਦਾ ਹੈ ਉਹ ਬਾਣੀਆ ਹੈ। ਉਹ ਕਹਿੰਦਾ ਇਹ ਜਿਹੜਾ ਤਿੱਤਰ ਹੈ ਇਹ ਕਹਿੰਦਾ ਲੂਣ ਤੇਲ ਅਦਰਕ, ਉਹ ਤਿੱਤਰ ਐਂ ਬੋਲਦਾ ਹੁੰਦਾ, ਬੋਲੀ ਉਹਦੀ ਇਸ ਤਰ੍ਹਾਂ ਦੀ। ਫਿਰ ਕਹਿਣ ਲੱਗੇ ਭਲਵਾਨ, ਕਹਿੰਦਾ ਨਹੀਂ ਇਹ ਤਾਂ ਇਉਂ ਕਹਿੰਦਾ ਖਾ ਘਿਓ ਕਰ ਕਸਰਤ। ਪਿੱਛੇ ਮਹਾਤਮਾ ਤੁਰੇ ਜਾਂਦੇ ਸੀ ਸੰਤ, ਉਹ ਕਹਿੰਦੇ ਉਹ ਤੁਸੀਂ ਦੋਨੋਂ ਹੀ ਗਲਤ ਹੋ, ਤੁਸੀਂ ਇਹ ਗਲਤ ਅੰਦਾਜ਼ੇ ਕਿਉਂ ਲਾਈ ਜਾਂਦੇ ਹੋ। ਕਹਿੰਦੇ ਜੀ ਇਹ ਕੀ ਬੋਲਦਾ ਇਹ, ਕਹਿੰਦਾ ਸੁਭਾਨ ਤੇਰੀ ਕੁਦਰਤ। ਹੁਣ ਆਪੋ ਆਪਣੀ ਬੋਲੀ, ਤਿੱਤਰ ਇੱਕ ਬੋਲੀ, ਬੰਦੇ ਤਿੰਨ ਨੇ, ਤਿੰਨਾਂ ਨੇ ਆਪਣਾ ਆਪਣਾ ਅੰਦਾਜ਼ਾ ਲਾਇਆ। ਇਹ ਰਜੋ ਤਮੋ ਸਤੋ ਗੁਣ ਕਰਕੇ ਹਰੇਕ ਦਾ ਆਪਣਾ ਭਾਵ ਨਿਕਲਦਾ ਹਰੇਕ ਗੱਲ ਵਿੱਚੋਂ। ਨਾਲੇ ਰੰਗੀ ਰੰਗੀ ਭਰਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਦੁਨੀਆਂ ਵੱਖੋ ਵੱਖਰੀ ਬਣਾਈ ਵਾਹਿਗੁਰੂ ਨੇ। ਇਸ ਕਰਕੇ ਹੁਣ ਕਈ ਤਾਂ ਇਉਂ ਗਾਉਂਦੇ ਨੇ ਕਿ ਹੇ ਵਾਹਿਗੁਰੂ ਇਹ ਕਿਰਪਾ ਕਰ ਗਾਵੈ ਕੋ ਸਾਜ ਕਰੇ ਤਨਖੇ। ਕੋਈ ਤਾਂ ਇਉਂ ਮੰਗਦਾ ਵਾਹਿਗੁਰੂ ਤੋਂ, ਕਹਿੰਦਾ ਹੈ ਕਿ ਜਿਹੜਾ ਸਾਜ ਕਰਕੇ ਬ੍ਰਹਮ ਗਿਆਨ, ਫਿਰ ਇਹ ਸਰੀਰ ਦੇ ਦੇਹ ਅਧਿਆਸ ਨੂੰ ਖੇ ਕਰਨਾ, ਜਿਉਂਦੇ ਜੀ ਦੇਹ ਅਧਿਆਸ ਨੂੰ ਖਤਮ ਕਰਨਾ, ਜਿਹੜਾ ਦੇਹੀ ਦਾ ਆਪਾਂ ਨੂੰ ਹੋ ਜਾਂਦਾ ਇਹ ਅਧਿਆਸ, ਜਿਹੜਾ ਦੇਹੀ ਦਾ ਅਧਿਆਸ ਹੈ ਇਹ ਹੁਣ ਆਪਾਂ ਨੂੰ ਇਉਂ ਹੋਇਆ ਕਿ ਮੈਂ ਬੈਠਾ ਇੱਥੇ, ਮੇਰਾ ਸਰੀਰ ਹੈ, ਮੈਂ ਖਾਂਦਾ ਮੈਂ ਪੀਂਦਾ। ਜੇ ਕਿਸੇ ਨੂੰ ਕਹੀਏ ਤੂੰ ਆਹ ਕੀ ਚੀਜ਼ ਆ, ਆਹ ਮੈਂ ਆ, ਇਹ ਅਸਲ ਵਿੱਚ ਇਹ ਮੈਂ ਨਹੀਂ, ਮੈਂ ਤਾਂ ਇਹਦੇ ਅੰਦਰ ਬੈਠਣ ਵਾਲਾ ਹਾਂ, ਇਹ ਮੇਰਾ ਸਰੀਰ ਹੈ, ਇਹ ਚੀਜ਼ ਦਾ ਉਹ ਵਖਰੇਵਾਂ ਮੰਗਦੇ ਨੇ ਪਰਮਾਤਮਾ ਤੋਂ ਕਿ ਇਹ ਦੇਹੀ ਨਾਲੋਂ ਟੁੱਟ ਜਾਈਏ, ਦੇਹੀ ਨਾਲ ਨਾ ਜੁੜੀਏ, ਇਹ ਕਿਰਪਾ ਕਰੋ ਅਸੀਂ ਸ਼ਬਦ ਨਾਲ ਜੁੜੀਏ। ਉਹ ਇਹ ਚੀਜ਼ ਨੂੰ ਮੰਗਦੇ ਨੇ ਪਰਮਾਤਮਾ ਤੋਂ, ਵਾਹਿਗੁਰੂ ਉਹਨਾਂ ਨੂੰ ਉਹੀ ਕਿਰਪਾ ਕਰ ਦਿੰਦੇ ਨੇ। ਗਾਵੈ ਕੋ ਜੀ ਲੈ ਫਿਰ ਦੇਹ। ਹੁਣ ਕੋਈ ਇਉਂ ਗਾਉਂਦਾ ਵਾਹਿਗੁਰੂ ਨੂੰ ਕਿ ਜੀ ਲੈ, ਇਹ ਆਪਣੀ ਜੀਵ ਆਤਮਾ ਨੂੰ ਲੈ ਕੇ ਇਹ ਸਰੀਰ ਵਿੱਚੋਂ ਕੱਢ ਕੇ ਫਿਰ ਦੇ, ਫਿਰ ਦੂਜੀਆਂ ਦੇਹਾਂ ਵਿੱਚ ਪਾ ਦੇਵਾਂ। ਪਰ ਕਾਇਆ ਪ੍ਰਵੇਸ਼ ਸਿੱਧੀ ਕਹਿੰਦੇ ਨੇ ਇਹਨੂੰ, 18 ਸਿੱਧੀਆਂ ਵਿੱਚ ਆਉਂਦੀ ਹੈ। ਰਾਜਾ ਸ਼ਿਵਨਾਭ ਦਾ ਪਿਤਾ ਜਿੱਥੇ ਗੁਰੂ ਨਾਨਕ ਦੇਵ ਜੀ ਗਏ, ਸ਼ਿਵਨਾਭ ਰਾਜੇ ਕੋਲ ਸੰਗਲਾ ਦੀਪ, ਉਹਦਾ ਪਿਤਾ ਜਿਹੜਾ ਸੀ ਅਮਰੂ, ਉਹ ਕਿਤੇ ਸਰੀਰ ਛੱਡ ਗਿਆ, ਕਿਸੇ ਨੂੰ ਪਤਾ ਨਾ ਲੱਗਿਆ। ਗੋਰਖ ਦਾ ਗੁਰੂ ਮਛਿੰਦਰ ਨਾਥ, ਇਹਦੇ ਕੋਲ ਇਹ ਸਿੱਧੀ ਸੀ, ਪਰ ਕਾਇਆ ਪ੍ਰਵੇਸ਼ ਸਿੱਧੀ, ਵੀ ਦੂਜੇ ਦੇ ਸਰੀਰ ਵਿੱਚ ਮਰੇ ਹੋਏ ਮੁਰਦੇ ਦੇ ਵਿੱਚ ਪ੍ਰਵੇਸ਼ ਕਰਕੇ ਫਿਰ ਉੱਥੇ ਜਿਉਂਦਾ ਹੋ ਜਾਣਾ। ਆਪਣਾ ਸਰੀਰ ਤਾਂ ਇਹਨੇ ਛੱਡ ਦਿੱਤਾ ਇੱਕ ਹੋਰ ਜਗ੍ਹਾ 'ਤੇ, ਇਹ ਅਮਰੂ ਨਾਮੇ ਰਾਜੇ ਦੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਹੋ ਕੇ ਰਾਜ ਕਰਨ ਲੱਗ ਪਿਆ, ਵਿਸ਼ੇ ਸੁੱਖ ਮੰਨਣ ਲੱਗ ਗਏ, ਇੰਨੀਆਂ ਰਾਣੀਆਂ ਰਾਜਾ ਹੋਰ ਖਾਣ ਪੀਣ ਦੇ ਪਦਾਰਥ। ਜਦੋਂ ਇੱਕ ਵਾਰ ਗੋਰਖ ਦੀ ਬਾਲ ਗੁੰਦਾਈ ਦੇ ਨਾਲ ਚਰਚਾ ਹੋਈ, ਬਾਲ ਗੁੰਦਾਈ ਵੀ ਸਿੱਧ ਸੀ, ਬਾਲ ਗੁੰਦਾਈ ਕਹਿਣ ਲੱਗਿਆ ਓਏ ਗੋਰਖ ਚਰਚਾ ਤਾਂ ਤੂੰ ਫੇਰ ਕਰੀ, ਪਹਿਲਾਂ ਤਾਂ ਆਪਣੇ ਗੁਰੂ ਨੂੰ ਬਚਾ ਜਾ ਕੇ। ਕਹਿੰਦੇ ਉਹਨੂੰ ਕੀ ਹੋਇਆ, ਕਹਿੰਦੇ ਉਹ ਰਾਜੇ ਦੀ ਦੇਹੀ 'ਚ ਪ੍ਰਵੇਸ਼ ਕਰਕੇ ਵਿਸ਼ੇ ਸੁੱਖ ਮਾਣ ਰਿਹਾ, ਦੇਖ ਜਾ ਕੇ ਇਹ ਕੋਈ ਯੋਗੀਆਂ ਦਾ ਕੰਮ ਹੈ, ਐਡੀਆਂ ਵੱਡੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਜੇ ਇਹੀ ਖੇਹ ਖਾਣੀ ਸੀ ਫਿਰ ਤਾਂ ਗ੍ਰਿਸਤ ਵਿੱਚ ਰਹੀ ਜਾਂਦਾ। ਜਦ ਇੰਨੀ ਗੱਲ ਕਹੀ ਗੋਰਖ ਦੀਆਂ ਅੱਖਾਂ ਖੁੱਲੀਆਂ। ਹੁਣ ਉਧਰੋਂ ਰਾਜੇ ਅਮਰੂ ਦੀ ਦੇਹੀ ਵਿੱਚ ਬਾਲ ਗੰਦਾਈ ਜਿਹੜਾ ਇਹ ਸੀ, ਇਹਦਾ ਗੁਰੂ ਮਛਿੰਦਰ ਨਾਥ, ਉਹਨੇ ਆਪਣੇ ਰਾਜ ਵਿੱਚ ਸਾਰੇ ਕਿਤੇ ਅਨਾਊਂਸਮੈਂਟ ਇਹ ਕਰਾਈ ਹੋਈ ਸੀ, ਡਾਉਂਡੀ ਪਟਵਾਈ ਸੀ, ਬਈ ਕੋਈ ਕੰਨ ਪਾਟਾ ਜੋਗੀ ਮੇਰੇ ਰਾਜ ਵਿੱਚ ਨਾ ਆਵੇ। ਕਿਉਂ? ਉਹਨੂੰ ਪਤਾ ਸੀ ਜੇ ਕੋਈ ਆ ਗਿਆ ਕਿਤੇ ਮੈਨੂੰ ਪਛਾਣ ਨਾ ਲਵੇ। ਗੋਰਖ ਨੇ ਕੀ ਕੀਤਾ, ਜੋੜੀ ਸਿੱਖੀ ਕਿਸੇ ਬੰਦੇ ਤੋਂ ਬੜੀ ਮਾਹਰਤਾ ਨਾਲ, ਜੋੜੀ ਦੀਆਂ ਗਤਾਂ ਵਿੱਚੋਂ ਆਵਾਜ਼ ਕੱਢਣੀ ਸ਼ੁਰੂ ਕਰ ਲਈ। ਉਸ ਵਕਤ ਜਿਹੜੀਆਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਸੀ ਵੀ ਦਿਖ ਨਾ ਜਾਣ, ਫਿਰ ਆਹ ਜਿਹੜਾ ਜੋਗੀ ਦੇ ਦੋ ਪੰਥ ਬਣੇ ਨੇ, ਇੱਕ ਤਾਂ ਜਟਾਂ ਵਾਲੇ ਨੇ, ਇੱਕ ਸਿਰ 'ਤੇ ਕੱਪੜਾ ਬੰਨ੍ਹਦੇ ਨੇ ਜੋਗੀ, ਪਟਕਾ ਜਿਹਾ ਬੰਨ੍ਹਦੇ ਨੇ, ਕੰਨ ਬਿਲਕੁਲ ਢੱਕ ਕੇ ਰੱਖਦੇ ਨੇ ਆਪਣੇ ਵੀ ਮੁੰਦਰਾਂ ਨਜ਼ਰ ਹੀ ਨਾ ਆਉਣ ਕਿਸੇ ਨੂੰ। ਇਸ ਤਰ੍ਹਾਂ ਕੰਨਾਂ ਨੂੰ ਢੱਕ ਕੇ ਸਿਰ 'ਤੇ ਪਟਕਾ ਜਿਹਾ ਬੰਨ੍ਹ ਕੇ, ਨਾ ਦੋ ਤਿੰਨ ਕੁ ਮੀਟਰ ਦਾ ਕੱਪੜਾ ਜਿਹਾ ਬੰਨ੍ਹ ਕੇ, ਜੋੜੀ ਸਿੱਖ ਕੇ ਜਾ ਕੇ ਉੱਥੇ ਉਹਦੇ ਰਾਜ ਵਿੱਚ ਜੋੜੀ ਵਜਾਉਣ ਲੱਗੇ। ਜਦੋਂ ਉੱਥੇ ਕੋਈ ਨਾਚ ਗਾਣਾ ਹੋ ਰਿਹਾ ਸੀ ਤਾਂ ਜੋੜੀ ਦੇ ਵਿੱਚੋਂ ਗੱਤ ਕੱਢੀ, ਫਿਰ ਕਿਸ ਤਰ੍ਹਾਂ ਦੀ ਜੋੜੀ ਇੰਨੀ ਵਧੀਆ ਵਜਾ ਕੇ ਉਹਦੇ 'ਚ ਇਉਂ ਦੀ ਟਿਊਨ ਕੱਢਤੀ, ਜਾਗ ਮਛਿੰਦਰਾ ਗੋਰਖ ਆਏ, ਜਾਗ ਮਛਿੰਦਰਾ ਗੋਰਖ ਆਏ। ਜਦ ਜੋੜੀ ਦੀ ਗੱਤ ਵਿੱਚੋਂ ਇਹ ਆਵਾਜ਼ ਸੁਣੀ ਮਛਿੰਦਰ ਨਾਥ ਨੇ, ਇੱਕਦਮ ਉਹਦੇ ਸਰੀਰ ਨੂੰ ਛੱਡ ਕੇ ਦੌੜ ਗਿਆ ਉੱਥੇ। ਉਹਦੀ ਉਹ ਜਿਹੜਾ ਅਮਰੂ ਰਾਜਾ ਸੀ ਉਹਦੀ ਦੇਹੀ ਉੱਥੇ ਡਿੱਗ ਪਈ, ਲੋਕਾਂ ਨੇ ਸੰਭਾਲ ਲਈ। ਮਗਰੀ ਗੋਰਖ ਚਲਿਆ ਗਿਆ ਅਤੇ ਆਪਣੇ ਗੁਰੂ ਨੂੰ ਜਾ ਕੇ ਕਹਿੰਦਾ, ਮੈਨੂੰ ਬੜੀ ਸ਼ਰਮ ਆਈ ਇਸ ਗੱਲ ਦੀ ਵੀ ਤੁਸੀਂ ਏਡੇ ਵੱਡੇ ਜੋਗੀ ਹੋ ਕੇ ਵਿਸ਼ੇਵਕਾਰਾਂ ਲਈ ਪਰਾਏ ਦੀ ਦੇਹੀ 'ਚ ਪ੍ਰਵੇਸ਼ ਕਰਕੇ ਆਨੰਦ ਮਾਣ ਰਹੇ ਹੋ, ਇਹਦੇ ਨਾਲੋਂ ਤਾਂ ਆਪਾਂ ਗ੍ਰਿਸਤੀ ਚੰਗੇ ਸੀ। ਉਸ ਵਕਤ ਫਿਰ ਗੋਰਖ ਨੇ ਸੋਚਿਆ, ਮੇਰਾ ਗੁਰੂ ਇਹਦਾ ਭਲਾ ਕਰਵਾਵਾਂ। ਫਿਰ ਗੋਰਖ ਗੁਰੂ ਨਾਨਕ ਦੇਵ ਜੀ ਕੋਲ ਮਛਿੰਦਰ ਨਾਥ ਨੂੰ ਲੈ ਕੇ ਆਇਆ, ਆ ਕੇ ਸਾਰੀ ਗੱਲਬਾਤ ਸੁਣਾਈ ਕਿ ਮਹਾਰਾਜ ਐਡਾ ਵੱਡਾ ਹੋ ਕੇ 18 ਸਿੱਧੀਆਂ ਇਹਦੇ ਕੋਲ, 9 ਨਿਧੀਆਂ ਇਹਦੇ ਕੋਲ ਹੈ, ਮਹਾਰਾਜ ਫੇਰ ਵੀ ਵਿਸ਼ੇ ਸੁੱਖ ਮੰਗਦਾ ਹੈ। ਮਹਾਰਾਜ ਕਹਿੰਦੇ, ਅਸੀਂ ਤਾਂ ਪਹਿਲਾਂ ਹੀ ਕਹਿ ਤਾ ਕਿ ਰਿੱਧ ਸਿੱਧ ਅਵਰਾ ਸਾਧ, ਇਹ ਰਿੱਧੀਆਂ ਸਿੱਧੀਆਂ ਨਾਮ ਦਾ ਸਵਾਦ ਨਹੀਂ ਦਿੰਦੀਆਂ, ਇਹ ਤਾਂ ਮੋਹ ਮਾਇਆ ਮਮਤਾ ਮਾਇਆ ਦਾ ਜਾਲ ਹੈ। ਫਿਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਰਬਾਬ ਵਜਾ, ਇਹਨੂੰ ਉਪਦੇਸ਼ ਕਰੀਏ। ਸੁਣ ਮਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੈ ਨਹਿ ਡੋਲੈ, ਰਾਮ ਕਲੀ ਮਹੱਲਾ ਪਹਿਲਾ। ਰਾਮਕਲੀ ਰਾਗ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕਰਕੇ ਇਹ ਮਛਿੰਦਰ ਨਾਥ ਨੂੰ ਉਪਦੇਸ਼ ਦੇ ਕੇ ਕਲਿਆਣ ਕੀਤਾ। ਗੁਰੂ ਬਿਨਾਂ ਕਲਿਆਣ ਨਹੀਂ, ਲੱਖ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣ, ਇਸ ਕਰਕੇ ਪਰ ਕਾਇਆ ਪ੍ਰਵੇਸ਼ ਸਿੱਧੀ ਵਾਸਤੇ ਕਈ ਮੰਗਦੇ ਨੇ, ਪਰਮਾਤਮਾ ਉਹਨਾਂ ਨੂੰ ਉਹ ਵੀ ਦੇਈ ਜਾਂਦਾ। ਵਾਹਿਗੁਰੂ ਕਹਿੰਦਾ, ਭਾਈ ਮੇਰੇ ਕੋਲ ਤਾਂ ਜਿਹੜਾ ਕੋਈ ਮੰਗਦਾ, ਜੋ ਮੰਗਦਾ ਮੈਂ ਉਹਨੂੰ ਦੇ ਹੀ ਜਾਂਦਾ, ਜੋ ਕੋਈ ਮੰਗਦਾ ਦੇ ਹੀ ਜਾਂਦਾ, ਅੱਗੇ ਉਹਦੀ ਮਰਜ਼ੀ ਹੈ। ਗਾਵੈ ਕੋ ਜਾਪੈ ਦਿਸੈ ਦੂਰ। ਹੁਣ ਕੋਈ ਆਉਂ ਗਾਉਂਦਾ ਇਸ ਗੱਲ ਵਾਸਤੇ ਕਹਿੰਦਾ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਇਹ ਜਿਹੜਾ ਦੂਰ ਅਤੇ ਨੇੜੇ ਦਾ ਫਰਕ ਹੈ ਨਾ ਆਤਮਾ ਦਾ, ਆਤਮਾ ਅਤੇ ਪਰਮਾਤਮਾ ਦੇ ਵਿੱਚ ਜਿਹੜਾ ਭੇਦ ਹੈ ਵਖਰੇਵਾਂ, ਤਾਂ ਕਿਰਪਾ ਕਰਕੇ ਵਖਰੇਵਾਂ ਮੇਰਾ ਦੂਰ ਕਰ ਦਿਓ। ਜਦੋਂ ਕੋਈ ਪਰਮਾਤਮਾ ਨੂੰ ਇਸ ਤਰ੍ਹਾਂ ਗਾਉਂਦਾ ਹੈ, ਕਿਉਂਕਿ ਆਪਣੀਆਂ ਇੱਥੇ ਤਾਂ ਹੁਣ ਨਿਸ਼ਕਾਮਤਾ ਆ ਗਈ, ਸਕਾਮੀ ਬੰਦਾ ਤਾਂ ਜੇ ਗ੍ਰਿਸਤੀ ਬੰਦਾ ਤਾਂ ਜੇ ਪੰਜ ਵਾਰੀ ਵੀ ਵਾਹਿਗੁਰੂ ਕਹਿ ਲੇਗਾ ਤਾਂ ਕਹੇ ਅੱਜ ਖੁੱਲ੍ਹੀ ਮਾਇਆ, ਅੱਜ ਕਿਉਂ ਸਕਾਮੀ ਆ ਉਹ। ਗ੍ਰਿਸਤੀ ਬੰਦਾ ਤਾਂ ਹਮੇਸ਼ਾ ਬਸ ਜਦੋਂ ਵੀ ਜੇ ਜਪਜੀ ਸਾਹਿਬ ਪੜੂਗਾ, ਸੁਖਮਨੀ ਸਾਹਿਬ ਪੜੂਗਾ, ਤਾਂ ਵੀ ਇਹੀ ਕਹੂਗਾ ਕੰਮ ਚੱਲ ਪਏ ਮੇਰਾ, ਜਾਂ ਮੇਰੇ ਬਾਲ ਬੱਚੇ ਦਾ, ਜਾਂ ਆਪਣਾ, ਇਹੀਆਂ ਜਿਹੀਆਂ ਗੱਲਾਂ ਮੰਗਦਾ। ਪਰ ਨਿਸਕਾਮੀ ਬੰਦਾ ਹਮੇਸ਼ਾ ਇਹ ਮੰਗਦਾ, ਇਹ ਵਾਹਿਗੁਰੂ ਮੈਂ ਤੇਰੇ ਵਿੱਚ ਲੀਨ ਹੋ ਜਾਵਾਂ, ਮੈਨੂੰ ਆਪਣੇ ਵਿੱਚ ਲੀਨ ਕਰ ਲਓ, ਆਤਮਾ ਅਤੇ ਪਰਮਾਤਮਾ ਦਾ ਅੰਤਰਾ ਖਤਮ ਹੋ ਜਾਏ, ਆਪਾਂ ਇੱਕ ਹੋ ਜਾਈਏ। ਜਿਹੜਾ ਇਸ ਕੰਮ ਲਈ ਨਾਮ ਜਪਦਾ ਜਿਹੜਾ ਇਸ ਨਿਸ਼ਾਨੇ ਨੂੰ ਰੱਖ ਕੇ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਹ ਮਹਾਰਾਜ ਮੈਂ ਤਾਂ ਬਸ ਇਸ ਕਰਕੇ ਸਤਨਾਮ ਵਾਹਿਗੁਰੂ ਕਹਿਣਾ ਵੀ ਮੇਰਾ ਤੇ ਤੇਰਾ ਕੋਈ ਅੰਤਰ ਰਹੇ ਹੀ ਨਾ, ਆਪਾਂ ਇੱਕ ਹੋ ਜਾਈਏ ਦੋਵੇਂ। ਇਉਂ ਤਾਂ ਹਜ਼ੂਰ ਸਾਹਿਬ ਜਾਂਦੇ ਪਹਿਲਾਂ ਪੁਰਾਣੇ ਟਾਈਮਾਂ 'ਚ, ਹੁਣ ਤਾਂ ਉਹ ਬੰਦਾ ਦੇਖਿਆ ਨਹੀਂ ਕਦੇ, ਨਿੱਕਾ ਜਿਹਾ ਬਾਜਾ ਜਿਹਾ ਲੈ ਕੇ ਨਾ, ਉਹ 1975-76 ਦੀ ਗੱਲ ਹੈ, ਉਹ ਸੀ ਤਾਂ ਵਿਚਾਰਾ ਸੂਰਮਾ ਹੀ ਉੱਧਰ ਲਈ ਬੰਦਾ ਸੀ, ਸੜਕ 'ਤੇ ਬੈਠਾ ਉਹਨੂੰ ਦੋ ਸੁਰਾਂ ਆਉਂਦੀਆਂ ਸੀ ਬਾਜੇ ਦੀਆਂ, ਇੱਕ ਤੇ ਹੱਥ ਰੱਖ ਕੇ ਕਹਿਣਾ ਸੀ ਸਤਨਾਮ, ਦੂਜੇ ਤੇ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਸਵੇਰ ਤੋਂ ਸ਼ਾਮ ਤੱਕ ਕਰੀ ਜਾਣਾ। ਉਹਨੂੰ ਇਹ ਸੀ ਵੀ ਜਿਹੜੇ ਪੰਜਾਬੀ ਲੋਕ ਨੇ ਗੁਰਮੁਖ ਆਉਂਦੇ ਨੇ ਮੱਥਾ ਟੇਕਣ ਵਾਸਤੇ, ਵੀ ਇਹਨਾਂ ਨੂੰ ਵਾਹਿਗੁਰੂ ਅੱਖਰ ਚੰਗਾ ਲੱਗਦਾ, ਇਹ ਜਦੋਂ ਮੈਂ ਇਹਨਾਂ ਨੂੰ ਸੁਣਾਊਂਗਾ ਇਹ ਮੈਨੂੰ ਪੈਸੇ ਦੇਣਗੇ। ਉਹ ਸਤਨਾਮ ਵਾਹਿਗੁਰੂ ਪੈਸੇ ਵਾਸਤੇ ਕਹਿੰਦਾ, ਇੱਕ ਸਤਨਾਮ ਵਾਹਿਗੁਰੂ ਕਹਿੰਦਾ ਪਰਮਾਤਮਾ ਦੇ ਮਿਲਾਪ ਵਾਸਤੇ, ਇੱਕ ਸਤਨਾਮ ਵਾਹਿਗੁਰੂ ਕਹਿੰਦਾ ਰਿੱਧੀਆਂ ਸਿੱਧੀਆਂ ਵਾਸਤੇ। ਹੁਣ ਸਤਨਾਮ ਵਾਹਿਗੁਰੂ ਤਾਂ ਇੱਕੋ ਹੀ ਹੈ, ਨੋਟ ਤਾਂ 100 ਦਾ ਇੱਕੋ ਹੀ ਹੁੰਦਾ, ਸੌਦਾ ਜਿਹੜਾ ਮਰਜ਼ੀ ਖਰੀਦ ਲਓ, ਇਹ ਤੁਹਾਡੀ ਮਰਜ਼ੀ ਹੈ। ਸਿਆਣੇ ਲੋਕ ਜਮ੍ਹਾਂ ਕਰਾਉਣ ਲੱਗ ਜਾਂਦੇ ਨੇ ਵੀ ਜਮ੍ਹਾਂ ਕਰਾਓ ਬਈ, ਕਈ ਦੁੱਗਣੇ ਬਣਾ ਲੈਂਦੇ, ਕਈ ਚੌਗਣੇ ਬਣਾ ਲੈਂਦੇ ਨੇ, ਕਈ ਉਹਨੂੰ ਖੇਹ ਖਰਾਬ ਕਰ ਦਿੰਦੇ ਨੇ, ਕਈ ਸ਼ਰਾਬ ਪੀ ਕੇ ਉਡਾ ਦਿੰਦੇ ਨੇ, ਕਈ ਸੌਦਾ ਲਿਆਉਂਦੇ ਨੇ, ਰੁਪਈਆ 100 ਹੀ ਹੈ, ਖਰਚਣ ਵਾਲੇ ਅੱਡ ਅੱਡ ਨੇ। ਇਸੇ ਪ੍ਰਕਾਰ ਨਾਮ ਤਾਂ ਸਤਨਾਮ ਹੀ ਹੈ ਵਾਹਿਗੁਰੂ, ਮੰਗਣ ਵਾਲਿਆਂ ਦੀ ਆਪੋ ਆਪਣੀ ਬਿਰਤੀ ਆ, ਉਹ ਕੀ ਮੰਗਦੇ ਨੇ ਪਰਮਾਤਮਾ ਪਾਸੋਂ। ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਇਉਂ ਕਹਿੰਦਾ ਹੈ ਵਾਹਿਗੁਰੂ ਮੈਂ ਇਸ ਕਰਕੇ ਤੇਰਾ ਕੀਰਤਨ ਗਾਉਂਦਾ ਹਾਂ, ਮੈਂ ਇਸ ਕਰਕੇ ਤੇਰੀ ਭਗਤੀ ਕਰਦਾ ਹਾਂ ਕਿ ਮੈਂ ਤੈਨੂੰ ਹਾਦਰਾ ਹਦੂਰ ਵੇਖ ਲਵਾਂ, ਐਨ ਸਾਹਮਣੇ ਹਾਜ਼ਰ ਨਾਜ਼ਰ ਪ੍ਰਤੱਖ ਤੇਰੇ ਦਰਸ਼ਨ ਕਰ ਲਵਾਂ ਕਿ ਆਹ ਗੁਰੂ ਨਾਨਕ ਦੇਵ ਜੀ ਖੜੇ ਹੈ, ਆਹ ਅਕਾਲ ਪੁਰਖ ਵਾਹਿਗੁਰੂ ਸਾਖਿਆਤ ਦਰਸ਼ਨ ਹੋ ਜਾਣ ਮੈਨੂੰ ਨਾਮਦੇਵ ਜੀ ਨੂੰ, ਜਿਵੇਂ ਦੇ ਤੇ 72 ਵਾਰੀ ਦਰਸ਼ਨ, ਕਬੀਰ ਜੀ ਨੂੰ ਦਰਸ਼ਨ ਦੇ ਤੇ, ਭਗਤ ਰਵਿਦਾਸ ਜੀ ਨੂੰ ਦਰਸ਼ਨ ਦੇ ਤੇ, ਤਾਂ ਮੈਂ ਵੀ ਉਹੀ ਚੀਜ਼ ਚਾਹੁੰਦਾ ਮਹਾਰਾਜ ਕਿ ਮੈਨੂੰ ਵੀ ਹਾਜ਼ਰਾ ਹਜ਼ੂਰ ਦਰਸ਼ਨ ਬਖਸ਼ੋ, ਕਿ ਹਾਜ਼ਰ ਹਜ਼ੂਰ ਹੈ ਕਿ ਜਾਹਰ ਜਹੂਰ ਹੈ। ਇਹ ਪੰਗਤੀਆਂ ਪੜ੍ਹਨ ਮਾਤਰ ਨਹੀਂ, ਇਹਨੂੰ ਕਮਾਉਣਾ, ਜਿਵੇਂ ਮਹਾਰਾਜ ਕਹਿੰਦੇ ਨੇ ਜੈ ਜੈ ਪੇਖੋਂ ਤਹਿ ਹਜ਼ੂਰ, ਦੂਰ ਕਤ ਹੋ ਨਾ ਜਾਈ। ਤਾਂ ਮਹਾਰਾਜ ਕਹਿੰਦੇ ਜਿਹੜਾ ਵੀ ਜਿਵੇਂ ਵੀ ਗਾਉਂਦਾ ਉਹਨੂੰ ਉਸੇ ਪ੍ਰਕਾਰ ਹੀ ਕਿਰਪਾ ਕਰ ਦਿੰਦੇ ਨੇ। ਇਹ ਤਾਂ ਆਪਣੇ ਮਨ ਦੀ ਇੱਛਾ, ਪਹਿਲਾਂ ਮੂਲ ਮੰਤਰ ਦੇ ਅਰਥਾਂ ਵਿੱਚ ਵੀ ਇਹੀ ਚੀਜ਼ ਆਈ ਸੀ ਵੀ ਜਿਹੜਾ ਬੰਦਾ ਜੇ ਨਿਸਕਾਮ ਹੋ ਕੇ ਗਾਉਂਦਾ ਉਹਨੂੰ ਉਹੋ ਜਿਹੀ ਕਿਰਪਾ ਕਰ ਦਿੰਦੇ ਨੇ, ਸਕਾਮੀ ਗਾਉਂਦਾ ਉਹਨੂੰ ਉਹੀ ਜਿਹੀ ਕਿਰਪਾ ਕਰ ਦਿੰਦੇ ਨੇ। ਜਿਹੀ ਜੀ ਕੋਈ ਇੱਛਾ ਕਰ ਲਏ, ਬੜਿਆਂ ਗੁਰਸਿੱਖਾਂ ਨੇ ਦਸਾਂ ਸਰੂਪਾਂ ਦੇ ਸਮੇਂ ਬੜੀਆਂ ਪ੍ਰਕਾਰ ਦੀਆਂ ਇੱਛਾਵਾਂ ਕੀਤੀਆਂ, ਮਹਾਰਾਜ ਮੈਨੂੰ ਆਹ ਮਿਲ ਜਾਏ, ਮਹਾਰਾਜ ਮੈਨੂੰ ਆਹ ਮਿਲ ਜਾਏ, ਜੋ ਵੀ ਜਿਸਨੇ ਮੰਗਿਆ ਸਤਿਗੁਰੂ ਮਹਾਰਾਜ ਨੇ ਉਸ ਨੂੰ ਉਹੀ ਦੇ ਦਿੱਤਾ, ਕਿਉਂਕਿ ਖੁੱਲ੍ਹੇ ਦਿਲ ਵਾਲੇ ਨੇ ਸਤਿਗੁਰੂ। ਇਸ ਕਰਕੇ ਉਹਦਾ ਕੋਈ ਕਥਨ ਨਹੀਂ ਕਰ ਸਕੇ ਅੱਜ ਤੱਕ, ਕੋਈ ਕਿੰਨਿਆਂ ਨੂੰ ਦਾਤਾਂ ਦਿੰਦਾ, ਰਜੋ ਗੁਣੀਆਂ ਨੂੰ ਉਹਨਾਂ ਦੀਆਂ ਦਾਤਾਂ, ਰਜੋ ਗੁਣੀ ਰਾਜ ਮੰਗਦੇ ਨੇ, ਤਮੋ ਗੁਣੀ ਆਪਣੀਆਂ ਚੀਜ਼ਾਂ ਮੰਗਦੇ ਨੇ, ਸਤੋ ਗੁਣੀ ਆਪਣੀਆਂ ਚੀਜ਼ਾਂ ਮੰਗਦੇ ਨੇ, ਨਿਸ਼ਕਾਮੀ ਆਪਣੀਆਂ ਚੀਜ਼ਾਂ ਮੰਗਦੇ, ਸਕਾਮੀ ਕਹਿੰਦੇ ਤੈਨੂੰ ਹੀ ਮਿਲਣਾ, ਪਦਾਰਥ ਮੰਗਦੇ ਨੇ, ਨਿਸ਼ਕਾਮੀ ਕਹਿੰਦੇ ਤੁਹਾਨੂੰ ਹੀ ਮਿਲਣਾ। ਕਥਨਾ ਕਥੀ ਨਾ ਆਵੈ ਤੋਟ, ਕਿਉਂ ਕਥਨ ਵਾਲੇ ਹੋ ਕੇ ਜੇ ਕਥਾਕੜ ਹੋ ਕੇ ਉਹਦੇ ਵਾਹਿਗੁਰੂ ਦੇ ਕਥਨ ਨੂੰ ਕਰਨ ਲੱਗੀਏ ਕਥਾ ਰਾਹੀਂ, ਤਾਂ ਕਿਤੇ ਉੱਥੇ ਘਾਟਾ ਪੈ ਚੱਲਿਆ, ਕੋਈ ਅੰਤ ਨਹੀਂ ਆਉਂਦਾ। ਇਹ ਤਾਂ ਅੰਤ ਨੂੰ ਬੰਦੇ ਦਾ ਮੂੰਹ ਘਸ ਜਾਂਦਾ ਬੋਲਦੇ ਬੋਲਦੇ ਦਾ, ਸਾਰਾ ਕੁਝ ਅੰਤਮ ਹੋ ਕਿਰਿਆ ਹੋ ਜਾਂਦੀ ਬੰਦੇ ਦੀ, ਪਰ ਉਹ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ। ਕਾਥ ਕਾਥ ਕਥੀ ਕੋਟੀ ਕੋਟ ਕੋਟ, ਕਰੋੜਾਂ ਜਨਮਾਂ ਵਿੱਚ ਪਿੱਛੇ, ਕਰੋੜਾਂ ਜਨਮਾਂ ਵਾਲਿਆਂ ਨੇ ਹੁਣ, ਕਰੋੜਾਂ ਜਨਮਾਂ ਵਿੱਚ ਅੱਗੇ, ਜਿੰਨਾ ਮਰਜ਼ੀ ਕਰੋੜਾਂ ਯੁਕਤੀਆਂ ਦੇ ਕੇ ਕਈ ਵਾਰੀ ਕੋਈ ਵੀ ਕਥਨ ਕਰ ਲਵੇ, ਪਰ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ ਕੋਈ। ਜਿੰਨਾ ਮਰਜ਼ੀ ਕੋਸ਼ਿਸ਼ ਕਰੇ, ਵਾਹਿਗੁਰੂ ਦਾ ਕੋਈ ਅੰਤ ਅੱਜ ਤੱਕ ਨਾ ਪਾ ਸਕਿਆ, ਨਾ ਪਾ ਸਕੇਗਾ। ਸੋ ਮਹਾਰਾਜ, ਇੰਨਾ ਵੱਡਾ ਜਿਹੜਾ ਪਰਮੇਸ਼ਰ ਹੈ ਜਿਹਦਾ ਕੋਈ ਅੰਤ ਨਹੀਂ ਆ ਸਕਦਾ, ਫਿਰ ਉਹ ਜੀਵਾਂ ਨੂੰ ਕਿੰਨੀਆਂ ਕੁ ਦਾਤਾਂ ਦਿੰਦਾ ਹੋਵੇਗਾ, ਇਹਦੀ ਤਾਂ ਕੋਈ ਗਿਣਤੀ ਹੋਣੀ ਹੋਈ ਹੈ ਵੀ ਇੰਨੀਆਂ ਕੁ ਦਾਤਾਂ ਦਿੰਦਾ। ਮਹਾਰਾਜ ਕਹਿਣ ਲੱਗੇ, ਤੁਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਹੋ ਵੀ ਅਸੀਂ ਹੁਕਮ ਰਾਹੀਂ ਅੰਤ ਪਾ ਲਈਏ, ਅਸੀਂ ਦਾਤਾਂ ਰਾਹੀਂ ਅੰਤ ਪਾ ਲਈਏ। ਤੁਹਾਨੂੰ ਅੰਤ ਨਹੀਂ ਮਿਲਣਾ ਉਹਦਾ, ਇਹ ਯਤਨ ਰਹਿਣ ਦਿਓ ਬਈ ਉਹਦੀਆਂ ਦਾਤਾਂ ਦੇ ਦੁਆਰਾ ਆਪਾਂ ਉਹਦਾ ਅੰਤ ਪਾ ਲਵਾਂਗੇ। ਦਿੰਦਾ ਦੇ ਲੈਂਦੇ ਥੱਕ ਪਾਹੇ, ਉਹ ਅਕਾਲ ਪੁਰਖ ਦੇਣ ਵਾਲਾ ਹੋ ਕੇ ਦੇ ਹੀ ਜਾਂਦਾ। ਕਿਹਨਾਂ ਨੂੰ? ਸਕਾਮੀਆਂ ਨੂੰ। ਹੁਣ ਪਹਿਲਾਂ ਸਕਾਮੀ ਆਉਣਗੇ ਇਹਦੇ 'ਚ, ਅਤੇ ਸਕਾਮੀ ਲੈ ਕੇ ਥੱਕ ਜਾਂਦੇ ਨੇ। ਥੱਕ ਦਾ ਮਤਲਬ ਮਰ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਮਰ ਮੁੱਕ ਜਾਂਦੀ ਆ ਮੰਗਦਿਆਂ ਮੰਗਦਿਆਂ ਰੱਬ ਤੋਂ, ਜ਼ਿੰਦਗੀਆਂ ਮੁੱਕ ਜਾਂਦੀਆਂ ਨੇ ਉਹਦੇ, ਪਰ ਖੁਆਹਿਸ਼ ਨਹੀਂ ਮੁੱਕਦੀ ਹੈ। ਜੁਗਾਂ ਜੁਗੰਤਰ ਖਾਹੀ ਖਾਹੇ, ਉਹ ਜੁਗਾਂ ਜੁਗੰਤਰਾਂ ਵਿੱਚ ਫੇਰ ਜਨਮ ਲੈ ਲੈਂਦੇ ਨੇ, ਕਿਉਂਕਿ ਖੁਆਹਿਸ਼ ਮੁੱਕੀ ਨਹੀਂ। ਖਾਹੀ ਨਾਮ ਪਦਾਰਥ ਦਾ ਹੈ, ਅਤੇ ਖਾਹੇ ਖਾਣ ਵਾਲੇ ਹੋ ਕੇ ਉਹ ਪਦਾਰਥ ਨੂੰ ਖਾਈ ਜਾਂਦੇ ਨੇ। ਕਦੇ ਕਿਸੇ ਜੁਨੀ ਵਿੱਚ ਆ ਗਏ, ਕਦੇ ਕਿਸੇ ਜੁਨੀ ਵਿੱਚ ਆ ਗਏ, ਕਦੇ ਕਿਸੇ ਜੁਨੀ ਵਿੱਚ ਆ ਕੇ ਖਾਈ ਜਾਂਦੇ ਨੇ। ਬਸ ਪਦਾਰਥਾਂ ਨੂੰ ਖਾਣ ਵਾਲੇ ਹੋ ਕੇ ਹਰ ਵਕਤ ਲੱਗੇ ਰਹਿੰਦੇ ਨੇ। ਤੋ ਹੁਣ ਇਹ ਤੇ ਸੰਸਾਰੀ ਬੰਦੇ ਨੇ ਜਿਹੜੇ ਪਦਾਰਥਾਂ ਨੂੰ ਮੰਗ ਮੰਗ ਕੇ ਪਰਮੇਸ਼ਰ ਤੋਂ ਖਾਈ ਜਾਂਦੇ ਨੇ। ਹੁਣ ਇੱਕ ਐਸੇ ਵੀ ਨੇ ਜਿਹੜੇ ਪਦਾਰਥਾਂ ਨੂੰ ਮੰਗ ਮੰਗ ਕੇ ਸੋਝੀ ਵਾਲੇ ਬਣ ਗਏ ਹੌਲੀ ਹੌਲੀ ਸੰਗਤ ਕਰਕੇ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਰੇ ਪਦਾਰਥ ਨਾਸਵੰਤ ਨੇ, ਸਾਰੇ ਪਾਸਿਆਂ ਦੀ ਭਟਕਣਾ ਉਹਨਾਂ ਦੀ ਖਤਮ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਜਦੋਂ, ਤਾਂ ਉਸ ਵਕਤ ਉਹ ਕੀ ਕਰਦੇ ਨੇ, ਜਿਹੜਾ ਦਿੰਦਾ ਦੇਣ ਵਾਲਾ ਦਾਤਾਰ ਹੈ ਉਹਦੇ ਕੋਲ ਆ ਕੇ ਬੈਠ ਹੀ ਜਾਂਦੇ ਨੇ।